SBS ਦੇ ਨਿਊਜ਼ ਰੂਮ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਇੰਟੈਂਸਿਵ ਕੇਅਰ ਦੇ ਇੱਕ ਮਾਹਰ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਕੀਤੀ ਹੈ ਅਪੀਲ ਤਾਂ ਕਿ ਸਿਹਤ ਅਧਿਕਾਰੀਆਂ 'ਤੇ ਪਿਆ ਬੋਝ ਘੱਟ ਹੋ ਸਕੇ। ਅਫਗਾਨਿਸਤਾਨ ਵਿੱਚ ਫਸੇ ਆਸਟ੍ਰੇਲੀਅਨ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਖਤਮ ਹੁੰਦੀ ਨਜ਼ਰ ਆ ਰਹੀ ਹੈ ਅਤੇ ਖੇਡਾਂ ਵਿੱਚ ਆਸਟ੍ਰੇਲੀਆ ਪੈਰਾ ਓਲੰਪਿਕ ਖੇਡਾਂ ਵਿੱਚ ਕਰ ਸਕਦਾ ਹੈ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ। ਹੁਣ ਖਬਰਾਂ ਵਿਸਥਾਰ ਨਾਲ। ਇੰਟੈਂਸਿਵ ਕੇਅਰ ਵਿੱਚ ਕੰਮ ਕਰਨ ਵਾਲੇ ਇੱਕ ਮਾਹਰ ਨੇ ਛੋਟੀ ਉਮਰ ਦੇ ਲੋਕਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਉੱਤੇ ਚਿੰਤਾ ਪ੍ਰਗਟਾਈ ਹੈ। ਡਾਕਟਰ ਨੀ ਨਿਊਅਨ ਨੇ ਕਿਹਾ ਹੈ ਕਿ ਨੇਪੀਅਨ ਹਸਪਤਾਲ ਜਿੱਥੇ ਉਹ ਕੰਮ ਕਰਦੇ ਹਨ ਵਿਚਲੇ ਇੰਟੈਂਸਿਵ ਕੇਅਰ ਵਿੱਚ ਦਾਖਲ ਹੋਣ ਵਾਲੇ 25% ਮਰੀਜ਼ 40 ਸਾਲਾਂ ਤੋਂ ਘੱਟ ਉਮਰ ਦੇ ਹੀ ਹਨ। ਇਸ ਸਮੇਂ ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ 586 ਮਰੀਜ਼ ਲਾਗ ਨਾਲ ਪੀੜਤ ਇਲਾਜ ਅਧੀਨ ਹਨ ਜਿਨ੍ਹਾਂ ਵਿੱਚੋਂ 100 ਇੰਟੈਂਸਿਵ ਕੇਅਰ ਅਤੇ 32 ਵੈਂਟੀਲੇਟਰਸ 'ਤੇ ਹਨ। ਡਾਕਟਰ ਨਿਊਅਨ ਨੇ ਆਮ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਸਿਹਤ ਮਾਹਰਾਂ ਅਤੇ ਪ੍ਰਭਾਵਿਤ ਹੋ ਰਹੇ ਪਰਿਵਾਰਾਂ ਉੱਤੇ ਬੋਝ ਕੁਝ ਘੱਟ ਕੀਤਾ ਜਾ ਸਕੇ।
They are younger, they are staying in intensive care for longer, and they are needing care that can't be provided anywhere else in the wards. There are those who are on breathing machines and on heart-lung machines. It's not a good day when you have to meet the intensive care team. We would much prefer not to ever meet you and your families. Our nurses are coming and our doctors are coming up to work every day despite knowing how difficult it is.
ਜ਼ਿਕਰਯੋਗ ਹੈ ਕਿ NSW ਵਿੱਚ ਅੱਜ ਲਾਗ ਦੇ 818 ਕੇਸ ਅਤੇ 3 ਹੋਰ ਮੌਤਾਂ ਵੀ ਦਰਜ ਹੋਈਆਂ ਹਨ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਮੰਨਿਆ ਹੈ ਕਿ ਕੋਵਿਡ-19 ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਦਾ ਇੱਕੋ ਇੱਕ ਹੱਲ ਵੈਕਸੀਨੇਸ਼ਨ ਹੀ ਹੈ। ਰਾਜ ਵਿੱਚ ਲਾਗ ਦੇ ਅੱਜ 71 ਕੇਸ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ 49 ਜਾਣੇ ਪਹਿਚਾਣੇ ਕੇਸਾਂ ਨਾਲ ਜੁੜੇ ਹੋਏ ਹਨ ਅਤੇ 22 ਕੇਸਾਂ ਉੱਤੇ ਅਜੇ ਜਾਂਚ ਚੱਲ ਰਹੀ ਹੈ। ਇਹਨਾਂ ਵਿੱਚੋਂ ਸਿਰਫ 16 ਹੀ ਇਕੱਲਤਾ ਵਿੱਚ ਰਹੇ ਸਨ।
There's not too many more restrictions that we can put on. Ultimately, the thing that will make the difference in bringing these numbers down further is compliance with these current rules. And I know it's incredibly difficult. It is incredibly difficult. But I think it is fair and reasonable to pose the question back, okay, well, if you're not happy with what's happening now, none of us are, by the way, what's the alternative? Righto, let's get everybody vaccinated. Well, I don't have supply. I don't have enough vaccine to vaccinate everyone or even to get to 70%, 90% next week. It's going to take time.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿੱਚ 70% ਵੈਕਸੀਨੇਸ਼ਨ ਹੋਣ ਉਪਰੰਤ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਹੱਦ ਨੂੰ ਮਿੱਥਣ ਲਈ ਵਿਗਿਆਨ, ਸਿਹਤ ਅਤੇ ਵਿੱਤੀ ਖੋਜਾਂ ਨੂੰ ਵਿਚਾਰਿਆ ਗਿਆ ਹੈ। ਉਹਨਾਂ ਰਾਜਾਂ ਅਤੇ ਪ੍ਰਦੇਸ਼ਾਂ ਦੇ ਨੇਤਾਵਾਂ ਨੂੰ ਬੰਦਿਸ਼ਾਂ ਨਰਮ ਕਰਨ ਵਾਲੀ ਇਸ ਰਾਸ਼ਟਰੀ ਨੀਤੀ ਉੱਤੇ ਗੌਰ ਕਰਨ ਲਈ ਕਿਹਾ ਹੈ।
But once you get to 70% of your country that is eligible for the vaccine, and 80%, the plan sets out that we have to move forward. We cannot hold back. And we must adjust our mindset. Cases will not be the issue once we get above 70%. And we will live with this virus as we live with other infectious diseases. If not at 70% and 80%, then when?
ਅਫਗਾਨਿਸਤਾਨ ਵਿੱਚ ਫਸੇ ਹੋਏ ਕਈ ਆਸਟ੍ਰੇਲੀਅਨ ਨਾਗਰਿਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਬਚਾਅ ਦੀ ਉਮੀਦ ਹੀ ਛੱਡ ਦਿੱਤੀ ਹੈ। ਅਫਗਾਨੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਜ਼ੀਆ ਨੇ SBS ਨਿਊਜ਼ ਨੂੰ ਦੱਸਿਆ ਕਿ ਤਾਲਿਬਾਨ ਨੇ ਉਹਨਾਂ ਦੇ ਪਰਿਵਾਰ ਉੱਤੇ ਹਮਲਾ ਕੀਤਾ ਹੈ ਅਤੇ ਉਹਨਾਂ ਦਾ ਇੱਕ ਬੱਚਾ ਹਵਾਈ ਅੱਡੇ ਉੱਤੇ ਬੁਰੀ ਤਰ੍ਹਾਂ ਨਾਲ ਲਤਾੜਿਆ ਗਿਆ ਹੈ।
So I fear for my life, I fear my for my safety of myself and my family. Very dangerous to be here.
ਬੀਤੇ ਐਤਵਾਰ 472 ਆਸਟ੍ਰੇਲੀਅਨ ਨਾਗਰਿਕਾਂ ਅਤੇ ਵੀਜ਼ਾ ਧਾਰਕ ਅਫਗਾਨੀਆਂ ਨੂੰ 4 ਆਸਟ੍ਰੇਲੀਅਨ ਹਵਾਈ ਉਡਾਣਾਂ ਰਾਹੀਂ ਉੱਥੋਂ ਬਾਹਰ ਕੱਢਿਆ ਗਿਆ ਹੈ। ਵਿਦੇਸ਼ ਮੰਤਰੀ ਮੈਰੀਸਾ ਪੇਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਹਾਮਿਦ ਕਰਜ਼ਾਈ ਹਵਾਈ ਅੱਡੇ ਉੱਤੇ ਬਚਾਅ ਕਾਰਜ ਜਾਰੀ ਰੱਖਣ ਲਈ US ਨਾਲ ਗੱਲਬਾਤ ਕਰ ਰਿਹਾ ਹੈ।
Our officials on the ground are literally in constant discussions with the US, with NATO representatives, about the best ways to move people into the airport. And as the Prime Minister has said previously, the National Security Committee of Cabinet is meeting every day on these matters. Our continued focus is on bringing out every Australian and Australian visa holder that we possibly can, and supporting those vulnerable Afghanis as well to move if we possibly can.
ਅਗਲੇ ਮਹੀਨੇ ਲਾਗੂ ਕੀਤੀ ਜਾਣ ਵਾਲੀ ਇੱਕ ਨਵੀਂ ਨੀਤੀ ਦੁਆਰਾ ਆਸਟ੍ਰੇਲੀਆ ਵਿੱਚ ਫਾਰਮ ਵਰਕਰਾਂ ਨੂੰ ਮੁੜ ਤੋਂ ਲਿਆਉਣਾ ਸ਼ੁਰੂ ਕੀਤਾ ਜਾ ਸਕਦਾ ਹੈ। ਫੈਡਰਲ ਖੇਤੀਬਾੜੀ ਮੰਤਰੀ ਲਿਟਲ ਪ੍ਰਾਊਡ ਨੇ ਕਿਹਾ ਹੈ ਕਿ ਸਰਕਾਰ ਇਸ ਬਾਬਤ ਸਤੰਬਰ ਮਹੀਨੇ ਵਿੱਚ ਫਾਰਮ ਲੇਬਰ ਵੀਜ਼ਾ ਲਿਆ ਸਕਦੀ ਹੈ। ਸ਼੍ਰੀ ਲਿਟਲ ਪ੍ਰਾਊਡ ਨੇ ਕਿਹਾ ਹੈ ਕਿ ਇਸ ਨਵੀਂ ਨੀਤੀ ਨਾਲ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਣ ਦੀ ਉਮੀਦ ਹੈ। ਅਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਨਿਊਜ਼ ਕੋਪ ਅਦਾਰੇ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਹੁਣ ਤੱਕ ਖੇਡੀਆਂ ਸਾਰੀਆਂ ਪੈਰਾ ਓਲੰਪਿਕ ਖੇਡਾਂ ਵਿੱਚੋਂ ਇਸ ਵਾਰ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ। ਦੱਸਿਆ ਗਿਆ ਹੈ ਕਿ 2021 ਵਾਲੀਆਂ ਇਹਨਾਂ ਖੇਡਾਂ ਵਿੱਚ ਆਸਟ੍ਰੇਲੀਆ 30 ਸੋਨੇ ਦੇ ਤਗਮਿਆਂ ਸਮੇਤ ਕੁੱਲ 90 ਤਗਮੇ ਜਿੱਤ ਸਕਦਾ ਹੈ। ਇਹਨਾਂ ਵਿੱਚੋਂ ਪ੍ਰਮੁੱਖ ਤਗਮੇ ਤੈਰਾਕੀ, ਸਾਈਕਲਿੰਗ ਅਤੇ ਐਥਲੈਟਿਕਸ ਵਿੱਚੋਂ ਪ੍ਰਾਪਤ ਹੋ ਸਕਦੇ ਹਨ। ਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 71.62 ਸੈਂਟਸ ਦੇ ਬਰਾਬਰ, ਭਾਰਤ ਦੇ 53.20 ਅਤੇ ਪਾਕਿਸਤਾਨ ਦੇ 117.82 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 22 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਆਉਣ ਦੀ ਉਮੀਦ ਹੈ, 14 ਡਿਗਰੀ। ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 13 ਡਿਗਰੀ। ਹੋਬਾਰ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 14 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ, 11 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਮੀਂਹ ਪਵੇਗਾ ਅਤੇ ਸਮੇਂ-ਸਮੇਂ 'ਤੇ ਇਹ ਤੇਜ਼ ਹੋ ਸਕਦਾ ਹੈ, ਤਾਪਮਾਨ 15 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 16 ਡਿਗਰੀ। ਨਿਊਕਾਸਲ ਦੇ ਵਿੱਚ ਮੀਂਹ ਪਵੇਗਾ, 15 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪੈ ਸਕਦਾ ਹੈ ਪਰ ਉਸ ਤੋਂ ਬਾਅਦ ਮੌਸਮ ਸਾਫ਼, 22 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 29 ਡਿਗਰੀ। ਅਤੇ ਡਾਰਵਨ ਦੇ ਵਿੱਚ ਇੱਕਾ ਦੁੱਕਾ ਮੀਂਹ ਪਵੇਗਾ, ਤਾਪਮਾਨ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।